पुहुराम रुकन दीना काजी हो तो सुन सो बैन अलाए मान तो हो कहो नहीं पैकंबर जे खुदाई। वाहिगुरु जी का खालसा
वाहिगुरु जी की फतेह। गुरु ग्रीन आवाज अंतर जामी भगत बच्चल कृपा दे खजाने तन तन साहिब श्री गुरु ग्रंथ साहिब महाराज दी पावन पवित्र हजूरी विच सजी होई गुरु रूप गुरु खालसा साध संगत जी पावन पवित्र प्रसंग तन तन सतगुरु नानक देव महाराज दा बख्शिश कर रहे हन। मक्के दे विच आपस विच वार्तालाप होई है रुकन दीन काजी आदक जीवन काजी होर बहुत सारे आके इकट्ठे होए हन। सतगुरु महाराज ने शब्द उच्चारण करके उपदेश दिता मेहर मसीत सिदक मुसल्ला हक हलाल कुरान सरम सुन्नत सील रोजा हो मुसलमान करनी काबा सच पीर कलमा करम नवाज तस्बी सात इस पापसी नानक रखै लाज। इस तरह विचार आपस विच हो रहे ने। आओ अगे श्रवण करते हाँ कि विचारां किस तरह दियां हुंदियां हन जिन्हां दे नाल सानू जीवां नू सोझी पैंदी है। सतगुरु महाराज अगे बख्शिश जिवें करनगे रसना नू करिए पवित्र प्यार सत्कार नाल गज के आखो सतनाम श्री वाहे गुरु
साहिब
सतनाम श्री वाहे गुरु साहिब जी।
दोहरा रुकन दीन काजी हो तो सुन सो बैन अलाए।
रुकन दीन काजी दा नाम है। काजी सी एक रुकन दीन सुन करके उन्हें इस प्रकार बैन हुंदे ने बचन कहे।
मान तो हो कहंदो नहीं पैकंबर जे खुदाए।
रुकन दीन काजी गुरु नानक देव जी नूं कहन लग्या कि ए जिहड़े पैगंबर हन होए ने जां खुदा है ਤੁਸੀਂ ਇਹਨਾਂ ਨੂੰ ਮੰਨਦੇ ਹੋ ਕਿ
ਨਹੀਂ? ਸ੍ਰੀ ਗੁਰੂ ਨਾਨਕ ਬੈਨ ਭਨੇ ਦਰਬਾਰ ਖੁਦਾਏ ਕੇ ਕਿਤੇ ਅਗਾਰੀ।
ਅਗਾਰੀ ਅੱਗੇ ਤੋਂ ਭਾਵ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕਿਹਾ ਮੈਂ ਖੁਦਾ ਨੂੰ ਮੰਨਦਾ ਹਾਂ ਪਰ ਮੈਂ ਇਹ ਮੰਨਦਾ ਕਿ ਉਹਦੇ ਜਿਹੜੇ ਪੀਰ ਪੈਗੰਬਰ ਅਵਤਾਰ ਨੇ ਦੇਵੀਆਂ ਦੇਵਤੇ ਨੇ ਉਹ ਬਹੁਤ ਜ਼ਿਆਦਾ ਗਿਣਤੀ ਵਿੱਚ ਉਹਦੇ ਦਰਬਾਰ 'ਤੇ ਅੱਗੇ ਹੱਥ ਜੋੜ ਕੇ ਖੜੇ ਨੇ। ਜਿੱਤਦਰ ਲੱਖ ਮੁਹੰਮਦਾ ਲੱਖ ਬ੍ਰਹਮੇ ਵਿਸ਼ਨੂੰ ਮਹੇਸ਼ ਲੱਖ ਲੱਖ ਰਾਮ ਵਡੀਰੀਆ ਹੈ ਲੱਖ ਰਾਹੀ ਲੱਖ ਵੇਸ ਉੱਥੇ ਕੋਈ ਅੰਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਵੇਂ ਬਚਨ ਆਇਆ ਕਿ ਕੋਟ ਦੁਰਗਾ ਜਾ ਕੇ ਮਰਦਨ ਕਰੈ ਕੋਟ ਸੂਰ ਜਾ ਕੇ ਪ੍ਰਗਾਸ ਪੂਰਾ ਸ਼ਬਦ ਹੀ ਕੋਟ ਨਾਲ ਹੀ ਭਰਿਆ ਕੋਟ ਕੋਟ ਕਰੋੜਾਂ ਹੀ ਜਿੱਥੇ ਸੇਵਾ ਕਰਨ ਵਾਲੇ ਪਰਮਾਤਮਾ ਦੇ ਦਰ ਦੇ ਉੱਤੇ ਖੜੇ ਹਨ।
ਹੱਥ ਸੋ ਬਾਂਦੇ ਖਰੇ ਹੈ ਪੈਕੰਬਰ ਕੀਤੇ ਹੈ ਪੀਰ ਸੋ ਆਉ ਸੇਖ ਸਲਾਰੀ।
ਇਹ ਸਾਰੇ ਹੱਥ ਬੰਨ ਕੇ ਖੜੇ ਨੇ ਪੈਗੰਬਰ ਪੀਰ ਸ਼ੇਖ ਸਲਾਰੀ ਹੁੰਦਾ ਵੱਡੇ ਸਰਦਾਰ ਵੱਡੇ ਬਜ਼ੁਰਗ ਕਿਉਂਕਿ ਖੁਦਾ ਬਹੁਤ ਵੱਡਾ ਹੈ ਖੁਦਾ ਕੋਈ ਛੋਟਾ ਨਹੀਂ ਹੈ। ਖੁਦਾ ਦੇ ਦਰ ਦੇ ਉੱਤੇ ਬਹੁਤ ਜਾਣੇ ਹੱਥ ਜੋੜ ਕੇ ਹਰ ਵਕਤ ਉਹਦੇ ਦਰ ਦੇ ਉੱਤੇ ਸੇਵਾ ਕਰਦੇ ਹਨ।
ਕਿਤੇ ਹੈ ਸਿਕਦਾਰ ਤਹਾਂ ਤਿੰਨ ਕੌਣ ਗਿਣੈ ਗਿਣਤੀ ਤਿੰਨ ਭਾਰੀ।
ਸੋ ਉਹਨਾਂ ਦੀ ਜਿਹੜੀ ਗਿਣਤੀ ਹੈ ਉਹਨਾਂ ਨੂੰ ਕੌਣ ਗਿਣ ਸਕਦਾ ਹੈ ਜਿਹੜੇ ਵੱਡੇ ਵੱਡੇ ਸਿਕਦਾਰ ਸਰਦਾਰ ਨੇ ਉੱਥੇ ਫਿਰ ਉਹਨਾਂ ਦੀ ਭਾਰੀ ਗਿਣਤੀ ਹੈ ਜੋ ਖੁਦਾ ਦੇ ਦਰ 'ਤੇ ਉਹਦੀ ਖੜ ਕੇ ਇਬਾਦਤ ਕਰਕੇ ਖੁਦਾ ਤੋਂ ਮੰਗਦੇ ਨੇ ਸ਼ਕਤੀਆਂ ਫਿਰ ਅੱਗੇ ਦੁਨੀਆਂ 'ਚ ਵੰਡਦੇ ਨੇ।
ਜੇ ਉਹ ਹਜ਼ੂਰ ਖੁਦਾਈ ਰਹੇ ਤਿੰਨ ਕੋ ਨਾ ਸਕੈ ਕਰ ਕੋ ਹਟਕਾਰੀ।
ਹੁਣ ਜਿਹੜੇ ਖੁਦਾ ਦੇ ਹਜ਼ੂਰੀ 'ਚ ਰਹਿੰਦੇ ਨੇ ਪਰਮਾਤਮਾ ਕੋਲੇ ਉਹਨੂੰ ਕੋਈ ਰੋਕ ਨਹੀਂ ਹੈ, ਕੋਈ ਮਨਾਹੀ ਨਹੀਂ ਹੈ, ਉਹ ਉਸ ਦੇ ਦਰ ਦੇ ਉੱਤੇ ਹਮੇਸ਼ਾ ਹੀ ਰਹਿੰਦੇ ਨੇ।
ਦੋਹਰਾ ਜਿਨੇ ਖੁਦਾਏ ਵਿਸਾਰਿਆ ਆਵੇ ਤਿਨਕੇ ਹੇਤ,
ਜਿਹੜੇ ਖੁਦਾ ਦੇ ਦਰ ਦੇ ਉੱਤੇ ਪੀਰ ਨੇ, ਪੈਗੰਬਰ ਨੇ, ਲੱਖਾਂ ਕਰੋੜਾਂ ਦੀ ਤਾਦਾਦ ਵਿੱਚ ਖੜੇ ਨੇ, ਖੁਦਾ ਦੇ ਹਜ਼ੂਰੀ 'ਚ ਬੈਠੇ ਨੇ, ਕੁਛ ਭਗਤੀ ਹੈ ਜਿੰਨੀ ਕਿਸੇ ਨੇ ਕਰ ਲਈ, ਓਨਾ ਹੀ ਨੇੜੇ ਹੋ ਜਾਂਦਾ ਪਰਮਾਤਮਾ ਦੇ। ਜਦੋਂ ਦੁਨੀਆਂ ਪਰਮਾਤਮਾ ਨੂੰ ਭੁੱਲਦੀ ਹੈ, ਖੁਦਾ ਨੂੰ ਭੁੱਲ ਜਾਂਦੀ ਹੈ, ਮਰਿਆਦਾ ਭੁੱਲ ਜਾਂਦੀ ਹੈ, ਦੁਨੀਆਂ ਦੇ ਅੰਦਰ ਨਾਸਤਿਕਤਾ ਆ ਜਾਂਦੀ ਹੈ, ਉਦੋਂ ਫਿਰ ਖੁਦਾ ਕਿਸੇ ਨਾ ਕਿਸੇ ਦੀ ਉੱਥੋਂ ਉੱਪਰੋਂ ਹੀ ਸੇਵਾ ਲਾਉਂਦਾ ਕਿ ਜਾਓ ਜਾ ਕੇ ਦੁਨੀਆਂ ਦੇ ਅੰਦਰ ਲੋਕਾਂ ਨੂੰ ਹੁਣ ਨਾਮ ਜਪਾਓ, ਹੁਣ ਉਹਨਾਂ ਨੂੰ ਮਰਿਆਦਾ ਦੱਸੋ। ਸੋ ਕਦੇ ਕੋਈ ਕਦੇ ਕੋਈ ਆਉਂਦਾ ਹੈ। ਸੋ ਸਾਨੂੰ ਹੁਕਮ ਹੋਇਆ ਹੈ ਖੁਦਾ ਦਾ ਹੀ, ਇਸੇ ਕਰਕੇ ਹੀ ਅਸੀਂ ਆਏ ਹਾਂ ਖੁਦਾ ਦੇ ਹੁਕਮ ਵਿੱਚ, ਕਿ ਜੋ ਗਲਤ ਰੀਤੀਆਂ ਪ੍ਰਾਰੰਭ ਹੋ ਗਈਆਂ ਸੰਸਾਰ 'ਚ, ਉਹਨਾਂ ਨੂੰ ਹਟਾ ਕੇ ਸਹੀ ਮਾਰਗ 'ਤੇ ਲਾ ਕੇ ਖੁਦਾ ਦੀ ਬੰਦਗੀ ਕਰਾਉਣ ਲਈ ਹੀ ਆਏ ਹਾਂ।
ਭਲੋ ਪੰਥ ਦਿਖਾਰੇ ਕਾ ਜਾਵੇ ਹੈ ਆਪਣਾ ਨਿਕੇਤ,
ਜਿਹੜੇ ਖੁਦਾ ਦੇ ਭੇਜੇ ਹੋਏ ਪੀਰ ਪੈਗੰਬਰ, ਔਲੀਏ ਮੌਲੀਏ, ਫਕੀਰ ਅਵਤਾਰ ਕੋਈ ਵੀ ਆਉਂਦਾ ਹੈ, ਚੰਗਾ ਰਸਤਾ ਦਿਖਾ ਕੇ ਲੋਕਾਂ ਨੂੰ ਪਹਿਲਾਂ ਉਹ, ਫਿਰ ਵਾਪਸ ਆਪਣੇ ਨਿਕੇਤ ਹੁੰਦਾ ਘਰ ਸੱਚਖੰਡ ਵਾਪਸ ਚਲੇ ਜਾਂਦੇ ਹਨ।
ਭੁੱਲ ਗਏ ਮਤ ਮੰਦ,
ਹੁਣ ਤੁਸੀਂ ਜਿਹੜੇ ਪੈਗੰਬਰੀ ਰਸਤੇ ਤੇ ਚੱਲਣ ਵਾਲੇ ਸੀ, ਕਿਉਂਕਿ ਮਤ ਮੰਦ ਪੈ ਗਈ, ਤੁਹਾਡੀ ਬੁੱਧੀ ਕਮਜ਼ੋਰ ਹੋ ਗਈ ਹੈ, ਤੁਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ, ਮੂਲ ਚੀਜ਼ ਅਸਲ ਵਿੱਚ ਸਾਰਿਆਂ ਨਾਲੋਂ ਉੱਪਰ ਪਰਮਾਤਮਾ ਦੀ ਬੰਦਗੀ ਹੈ, ਬੰਦਗੀ ਸਾਰੇ ਜਾਣੇ ਹੀ ਨਹੀਂ ਕਰਨਾ ਚਾਹੁੰਦੇ, ਚਾਹੇ ਕੋਈ ਵੀ ਹੈ, ਕਿਸੇ ਦਾ ਮੂਡ ਨਹੀਂ ਬਣਦਾ ਉਸ ਪਾਸੇ ਨੂੰ। ਕਿਸੇ ਨੂੰ ਵੀ ਕਹਿ ਲਓ ਤੂੰ ਪਾਠ ਕਰ, ਤੂੰ ਨਿਤਨੇਮ ਕਰ, ਤੂੰ ਸਿਮਨ ਕਰ, ਪਤਾ ਨਹੀਂ ਉਹਨੂੰ ਕੀ ਹੋ ਜਾਂਦਾ, ਪਰੇ ਨੂੰ ਹੀ ਭੱਜ ਜਾਂਦਾ ਡਰਦਾ। ਸਾਰੀ ਦੁਨੀਆਂ ਦੇ ਇਸੇ ਹਾਲਾਤ ਨੇ ਕਿ ਨਾਮ ਜਪਣ ਤੋਂ ਸਭ ਇਨਕਾਰੀ ਹਨ।
ਪੱਖਵਾਦ ਔਰ ਮੈਂ ਤਰਿਆ ਜਾਹੋ ਨਰਕ ਜਮ ਫੰਦ,
ਹੁਣ ਦੇਖ ਤੂੰ ਕਹਿਣਾ ਖੁਦਾ ਸਾਰਿਆਂ ਵਿੱਚ ਹੈ, ਖੁਦਾ ਮਸੀਤ, ਖੁਦਾ ਬਾਹਰ, ਖੁਦਾ ਸਭ ਮੈਂ ਹੈ, ਫਿਰ ਤੁਸੀਂ ਨਫ਼ਰਤ ਕਿਉਂ ਕਰਦੇ ਹੋ? ਤੁਸੀਂ ਦੇਖੋ ਹਰੇਕ ਦੇ ਵਿੱਚ ਪੱਖਪਾਤ ਰੱਖਦੇ ਹੋ, ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਦੂਜਾ ਹੈ, ਤੀਜਾ ਹੈ, ਚੌਥਾ ਹੈ। ਜੇ ਖੁਦਾ ਨੂੰ ਮੰਨਣ ਵਾਲਾ ਬੰਦਾ ਹੁੰਦਾ ਹੈ, ਉਹ ਕਦੇ ਪੱਖਪਾਤ ਨਹੀਂ ਕਰਦਾ ਕਿਸੇ ਨਾਲ, ਨਫ਼ਰਤ ਨਹੀਂ ਕਰਦਾ, ਸਾਰਿਆਂ ਵਿੱਚ ਖੁਦਾ ਨੂੰ ਦੇਖਦਾ ਹੈ। ਜੇ ਹੁਣ ਤੂੰ ਖੁਦਾ ਦਾ ਬੰਦਾ ਹੋ ਕੇ ਪੱਖਪਾਤ ਕਰਦਾ ਹੈ, ਫਿਰ ਅਖੀਰ ਨਰਕਾਂ ਨੂੰ ਜਾਏਗਾ, ਦੋਜ਼ਖ ਦੀ ਅੱਗ ਵਿੱਚ ਸੜਦਾ ਬੰਦਾ, ਫਿਰ ਅਜ਼ਰਾਈਲ ਮਿਕਾਇਲ ਹੁਣੀ ਫਿਰ ਆ ਕੇ ਗਲ 'ਚ ਫਾਹਾ ਪਾ ਲੈਂਦੇ ਹਨ।
ਅਬ ਦੇਵੋ ਸਮਝਾਏ ਮੈਂ ਮਾਰਗ ਭਲੋਂ ਬਤਾਏ,
ਹੁਣ ਮੇਰੇ ਖੁਦਾ ਵੱਲੋਂ ਮੇਰੀ ਹੀ ਡਿਊਟੀ ਲੱਗੀ ਹੈ ਕਿ ਮੈਂ ਹੁਣ ਸਮਝਾਉਣ ਹੀ ਆਇਆ ਹਾਂ ਇੱਥੇ, ਕਿ ਚੰਗੇ ਮਾਰਗ ਉੱਤੇ ਸਾਰੇ ਚੱਲੋ। ਕਦੇ ਕਦੇ ਇੱਕ ਧਰਮ ਲਈ ਇੱਕ ਪੈਗੰਬਰ ਆਉਂਦਾ, ਕਿਸੇ ਧਰਮ ਲਈ ਅਵਤਾਰ ਆਉਂਦਾ। ਹੁਣ ਖੁਦਾ ਨੇ ਸਾਨੂੰ ਭੇਜਿਆ ਕਿ ਤੁਸੀਂ ਜਾਓ ਸੰਸਾਰ ਅੰਦਰ, ਸਾਂਝੇ ਤੌਰ ਤੇ ਹੀ ਸਾਰਿਆਂ ਨੂੰ ਜਾ ਕੇ ਉਪਦੇਸ਼ ਦਿਓ।
ਜੇ ਨਹਿ ਮਾਨਹ ਸਾਹੀ ਕੋ ਪਰਹ ਨਰਕ ਮੈਂ ਜਾਏ,
ਜੇ ਹੁਣ ਤੁਸੀਂ ਖੁਦਾਵੰਦ ਕਰੀਮ ਨੂੰ ਨਹੀਂ ਮੰਨਦੇ ਹੋ, ਉਹਦੀ ਇਬਾਦਤ ਨਹੀਂ ਕਰਦੇ ਹੋ, ਫਿਰ ਤੁਸੀਂ ਦੋਜਕਾਂ ਦੀ ਅੱਗ ਵਿੱਚ ਸੜੋਗੇ।
ਸੁਣ ਕਰ ਉੱਚੇ ਬਚਨ ਕੋ ਬੂਝਣ ਲੱਗੇ ਇਮਾਨ,
ਸੁਣ ਕਰਕੇ ਫਿਰ ਬੜੇ ਉੱਚੇ ਸੁੱਚੇ ਬਚਨ ਮਹਾਰਾਜ ਦੇ ਇਮਾਨ ਧਰਮ ਦੀ ਗੱਲ ਕਰਨ ਲੱਗੇ।
ਹਿੰਦੂ ਵੱਡਾ ਕੇ ਤੁਰਕ ਹੈ ਕਰੀਏ ਆਪ ਬਖਾਨ,
ਮਹਾਰਾਜ ਜੀ ਕਿਰਪਾ ਕਰਕੇ ਫਿਰ ਹੁਣ ਤੁਸੀਂ ਦੱਸੋ, ਤੁਸੀਂ ਕਿਉਂ ਨਫ਼ਰਤ ਨਹੀਂ ਕਰਨੀ, ਫਿਰ ਵੱਡਾ ਕੌਣ ਹੈ, ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ?
ਕਲਾ ਦਿਖਾਈ ਵੱਡੀ ਤੈ ਪੂਰਬ ਕਿਨਹ ਨਾ ਕੀਨ,
ਤੁਸੀਂ ਬਹੁਤ ਵੱਡੀ ਕਲਾ ਜਿਹੜੀ ਦਿਖਾਈ ਹੈ ਇੱਥੇ, ਫੇਰਿਆ ਮੱਕਾ ਕਲਾ ਦਿਖਾਈ। ਭਾਈ ਗੁਰਦਾਸ ਜੀ ਲਿਖਦੇ ਨੇ ਬਈ ਏਡੀ ਵੱਡੀ ਅੱਜ ਤੱਕ ਨਹੀਂ ਦਿਖਾਈ ਕਿਸੇ ਨੇ ਵੀ, ਸਾਰਾ ਮੱਕਾ ਹੀ ਫੇਰ ਦਿੱਤਾ ਹੈ। ਇਸ ਗੱਲ ਤੋਂ ਅਸੀਂ ਹੈਰਾਨ ਹਾਂ, ਤੁਸੀਂ ਦੱਸੋ ਕੌਣ ਵੱਡਾ? ਇਹ ਜਿਹੜੀ ਮਨੁੱਖ ਨੂੰ ਬਿਮਾਰੀ ਹੈ ਇੱਕ ਪ੍ਰਕਾਰ ਦੀ, ਹਰੇਕ ਹੀ ਕਹਿੰਦਾ ਮੈਂ ਵੱਡਾ, ਮੈਂ ਵੱਡਾ, ਤਾਂ ਹਰੇਕ ਧਰਮ ਵਾਲੇ ਕਹਿੰਦੇ ਨੇ ਅਸੀਂ ਵੱਡੇ ਹਾਂ, ਸਾਡਾ ਧਰਮ ਵੱਡਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਚੀਜ਼ ਹਟਾਉਣੀ ਸੀ ਮਨਾਂ 'ਚੋਂ, ਨਿਮਰਤਾ ਤਾਂ ਹੈ ਹੀ ਨਹੀਂ ਕਿਸੇ ਵਿੱਚ, ਨੀਵਾਂ ਪੁਣਾ ਤਾਂ ਹੈ ਹੀ ਨਹੀਂ ਨਾ, ਹਰੇਕ ਦੇ ਅੰਦਰ ਹੰਕਾਰ ਹੀ ਹੈ। ਕਹਿਣ ਲੱਗਿਆ ਤੁਸੀਂ ਮੈਨੂੰ ਫਿਰ ਏਡੀ ਵੱਡੀ ਹੈ ਜਿਹੜੀ ਚੀਜ਼ ਦਿਖਾਈ, ਕਲਾ ਵਰਤਾਈ ਹੈ, ਅਸਲ ਵਿੱਚ ਇਹ ਕਿਸੇ ਨੇ ਪਹਿਲਾਂ ਨਹੀਂ ਦਿਖਾਈ ਹੈ।
ਚਰਨ ਸੰਗ ਕਾਬਾ ਫਿਰਿਆ ਮਹਿਮਾ ਜਾਣੀ ਪੀਣਾ,
ਇਹ ਅਸੀਂ ਵੱਡੀ ਭਾਰੀ ਤੁਹਾਡੀ ਮਹਿਮਾ ਜਾਣੀ ਹੈ ਕਿ ਤੁਹਾਡੇ ਜਿੱਧਰ ਨੂੰ ਚਰਨ ਘੁਮਾਏ ਸੀ ਉਸ ਪਾਸੇ ਨੂੰ ਹੀ ਕਾਬਾ ਘੁੰਮ ਗਿਆ ਹੈ।
ਕਵਿਤਾ ਐਸੇ ਸੁਣ ਬੈਨ ਬੋਲੇ ਗੁਰੂ ਗੁਣ ਐਨ ਤਾਪ ਪੰਚ ਤਤ ਸਾਜੇ ਸਭ ਦੇਹ ਇੱਕ ਸਾਰ ਹੀ।
ਇਸ ਤਰ੍ਹਾਂ ਸੁਣ ਕੇ ਫਿਰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਰੁਕਨਦੀਨ ਕਾਜੀ ਨੂੰ ਉਪਦੇਸ਼ ਦਿੱਤਾ ਕਿ ਸ੍ਰਿਸ਼ਟੀ ਦੀ ਰਚਨਾ ਕਿਵੇਂ ਮੰਨਦੇ ਹੋ? ਕਹਿੰਦੇ ਪੰਜ ਤੱਤਾਂ ਨਾਲ ਮੰਨਦੇ ਹਾਂ। ਇਹ ਜਿਹੜੀ ਬੰਦੇ ਬਣਾਏ ਨੇ ਰੱਬ ਨੇ ਦੁਨੀਆਂ 'ਚ, ਕਹਿੰਦੇ ਇਹ ਵੀ ਪੰਜ ਤੱਤਾਂ ਨੇ ਬਣਾਏ ਨੇ। ਪੰਜ ਤੱਤਾਂ ਨਾਲ ਦੇਹੀ ਸਾਜੀ ਹੈ, ਜੋਤ ਰੱਖੀ ਪਰਮਾਤਮਾ ਨੇ, ਖੁਦਾ ਦੀ ਜੋਤ ਹਰ ਇੱਕ ਦੇ ਵਿੱਚ ਹੈ। ਤਾਂ ਮਹਾਰਾਜ ਕਹਿੰਦੇ ਫਿਰ ਇਸ ਫਿਰ ਦਜੈਗੀ ਕਿੱਥੋਂ ਆ ਗਈ ਮਨ ਦੇ ਅੰਦਰ, ਜਦ ਹਰੇਕ ਸਰੀਰ ਇੱਕੋ ਜਿਹੀ ਆ, ਹਰੇਕ ਦੇ ਅੰਦਰ ਖੁਦਾ ਦੀ ਜੋਤ ਹੈ, ਫਿਰ ਤੁਸੀਂ ਦਵੈਸ਼ ਈਰਖਾ ਕਿਉਂ ਕਰਦੇ ਹੋ ਇੱਕ ਦੂਸਰੇ ਨਾਲ?
ਨੈਨ ਕਾਨ ਨਾਸਕਾ ਬਦਨ ਕੀਨ ਏਕ ਹੂੰ ਸੇ ਕਿਰਿਆ ਸਮ ਭਈ ਹਾਥ ਪਾਵ ਕੇ ਮਜਾ ਰਹੀ।
ਹੁਣ ਹਰੇਕ ਬੰਦੇ ਨੂੰ ਚਾਹੇ ਮੁਸਲਮਾਨ ਛੱਡੋ ਇਹ ਸਾਰੀਆਂ ਗੱਲਾਂ, ਸੱਤ ਅਰਬ ਦੀ ਆਬਾਦੀ ਸੰਸਾਰ ਦੀ, ਉਹ ਚੋਦੋਂ ਚਾਰ ਦੀ ਹੋਣੀ ਆ, ਪੰਜ ਦੀ ਹੋਣੀ ਆ। ਸਤਿਗੁਰੂ ਕਹਿੰਦੇ ਜਿੰਨਾ ਮਨੁੱਖ ਬਣਿਆ ਦੁਨੀਆਂ 'ਚ, ਜਿੰਨਾ ਇਸਤਰੀ ਪੁਰਸ਼ ਬੱਚਾ ਬੁੱਢਾ ਕੋਈ ਵੀ ਕਿਸੇ ਵੀ ਧਰਮ ਦਾ ਹੈ, ਹਰੇਕ ਨੂੰ ਅੱਖਾਂ ਲੱਗੀਆਂ, ਕੰਨ ਲੱਗੇ ਆ, ਨੱਕ ਲੱਗਿਆ, ਬਦਨ ਮੁੱਖ ਲੱਗਿਆ, ਇੱਕੋ ਜਿਹੇ ਬਣਾਏ ਨੇ, ਹੱਥਾਂ ਪੈਰਾਂ ਦੀ ਕਿਰਿਆ ਇੱਕੋ ਜਿਹੀ ਆ ਸਾਰਿਆਂ ਦੀ, ਇਹ ਫਿਰ ਮਨ ਦੇ ਅੰਦਰ ਇੰਨੀ ਨਫ਼ਰਤ ਕਿਉਂ ਹੈ? ਮਨੁੱਖ ਦੇ ਮਨੁੱਖ ਨਾਲ ਈਰਖਾ ਕਿਉਂ ਹੈ?
ਜਿਸਨ ਕੈ ਭਿਸ ਕੋ ਪ੍ਰਭਾਵ ਧਾਰ ਰਿਦੇ ਮਾਹੀ ਪੱਖ ਬਾਦ ਗਾਡ ਹਵਾ ਕੇ ਝਗ ਰਹਿ ਗਵਾਰ ਹੀ।
ਮਹਾਰਾਜ ਕਹਿੰਦੇ ਦੇਸ਼ਾਂ ਦੇ ਫਿਰ ਅਲੱਗ ਅਲੱਗ ਭੇਸ ਹੁੰਦੇ ਨੇ, ਭੇਸਾਂ ਦੇ ਨਾਲ ਈਰਖਾ ਹੋਈ ਪਈ ਆ। ਲਓ ਜੀ ਉਹਦੇ ਫਲਾਣੇ ਰੰਗ ਦੇ ਕੱਪੜੇ ਆ, ਰੰਗਾਂ ਨਾਲ ਈਰਖਾ ਤੁਹਾਡੀ, ਉਹਦੇ ਕੱਪੜੇ ਇਹੋ ਜਿਹੇ ਨੇ, ਇਹਨਾਂ ਪ੍ਰਭਾਵਾਂ ਕਰਕੇ ਹੀ ਹਿਰਦੇ 'ਚ ਧਾਰ ਕੇ ਪੱਖਪਾਤ ਕਰਦੇ ਹੋ, ਗਾੜੇ ਹੋਇਆ ਕਾ ਝਗੜਾ ਗਵਾਰ ਹੀ, ਬਹੁਤ ਜ਼ਿਆਦਾ ਝਗੜਦੇ ਹੋ। ਕਹਿੰਦੇ ਮੂਰਖ ਬਣ ਕੇ ਤੁਸੀਂ ਸਾਰੇ ਜਾਣੇ ਆਪਸ ਵਿੱਚ ਮਨੁੱਖ ਝਗੜਾ ਕਿਉਂ ਕਰਦੇ ਹੋ?
ਨਾਮ ਲਿਵ ਲਾਈ ਜਾਹੇ ਅਜ ਕਬਡਾਈ ਤਾਹੇ ਜਾਣ ਕੈ ਸਰੂਪ ਨਿਜ ਉਦਰ ਹੈ ਸੰਸਾਰ ਹੀ।
ਅਸਲ ਵਿੱਚ ਜਿਹੜੀ ਤੈਨੂੰ ਗੱਲ ਦੱਸਾਂ ਵੱਡੀ ਚੀਜ਼ ਕਿਹੜੀ ਹੈ, ਧਰਮ ਕੀ ਹੁੰਦਾ, ਇਹ ਜਿਹੜੇ ਬਾਹਰਲੇ ਲਿਬਾਸ ਨੇ ਇਹਨਾਂ ਨੂੰ ਦੇਖ ਕੇ ਝਗੜਾ ਹੈ, ਹਰੇਕ ਦਾ ਰੂਪ ਬਾਹਰਲਾ, ਕੱਪੜੇ ਬਾਹਰਲੇ ਹੈ, ਫਿਰ ਤਰ੍ਹਾਂ ਤਰ੍ਹਾਂ ਦੇ ਧਰਮਾਂ ਦੇ ਵੱਖੋ ਵੱਖਰੇ ਲਿਬਾਸ ਹੈ, ਉਹਦੇ ਹਰਾ ਕੱਪੜਾ ਹੈ, ਇੱਕ ਦੇ ਨੀਲਾ, ਇੱਕ ਦੇ ਲਾਲ ਹੈ, ਇੱਕ ਦੇ ਪੀਲਾ, ਇੱਥੋਂ ਹੀ ਰੌਲਾ ਪੈ ਜਾਂਦਾ। ਲਓ ਜੀ ਉਹਨੇ ਆਹ ਕੱਪੜੇ ਪਾਏ, ਉਹਨੇ ਫਲਾਣੇ ਨੇ ਆਹ ਕੀਤਾ। ਮਹਾਰਾਜ ਕਹਿੰਦੇ ਅਸਲ ਮਨੁੱਖੀ ਧਰਮ ਜਿਹੜਾ ਸਭ ਤੋਂ ਸ਼੍ਰੋਮਣੀ ਹਰੇਕ ਮਨੁੱਖ ਦਾ ਧਰਮ ਹੈ ਕਿ ਨਾਮ ਲਿਵ ਲਾਏ ਜਾਹੀਂ, ਜਿਨ੍ਹਾਂ ਨੇ ਨਾਮ ਦੇ ਵਿੱਚ ਲਿਵ ਲਾਈ ਹੈ ਉਹਦੀ ਵੱਡੀ ਵਡਿਆਈ ਹੋਈ ਹੈ। ਮਨੁੱਖ ਨੇ ਆਪਣੇ ਰੂਪ ਨੂੰ ਛੱਡ ਕੇ ਸਰੂਪ ਨੂੰ ਪਹਿਚਾਨਣਾ ਸੀ ਅੰਦਰੋਂ, ਜਾਣ ਕੇ ਸਰੂਪ ਨੇ ਜੇ ਉੱਧਰ ਹੈ ਸੰਸਾਰ ਹੀ, ਸੰਸਾਰ ਵਿੱਚੋਂ ਬੰਦਾ ਉੱਧਰ ਦਾ ਆਪਣੇ ਸਰੂਪ ਨੂੰ ਦੇਖ ਕੇ, ਨਾ ਕਿ ਬਾਹਰਲੇ ਰੂਪ ਨੂੰ। ਸੰਸਾਰ ਦੇ ਅੰਦਰੋਂ ਜੇ ਤਰਨਾ ਹੈ ਤੂੰ ਆਪਣਾ ਸਰੂਪ ਜਾਣਦਾ ਕੀ ਹੈ, ਅੰਦਰ ਜਿਹੜਾ ਸਾਡਾ ਸਰੂਪ ਹੁੰਦਾ? ਕਹਿੰਦੇ ਮੈਂ ਤੈਨੂੰ ਜਾਣਦਾ ਜੀ, ਫਿਰ ਤੂੰ ਜਾਣਦਾ ਕੀ? ਮਹਾਰਾਜ ਕਹਿੰਦੇ ਬਾਹਰਲੇ ਲਿਬਾਸ ਨੂੰ ਭੁੱਲ ਜਾਓ, ਇਹ ਤੁਹਾਨੂੰ ਚੱਕਰਾਂ 'ਚ ਪਾ ਕੇ ਰੱਖਦਾ, ਅੰਦਰ ਨੂੰ ਦੇਖੋ ਕੀ ਹੈ ਅੰਦਰ, ਆਤਮਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ ਤੀਜੇ ਪਾਤਸ਼ਾਹ ਦਾ ਬਚਨਾ ਹੈ। ਮਹਾਰਾਜ ਇੱਥੇ ਕਹਿੰਦੇ ਜਦ ਤੱਕ ਬਾਹਰਲੇ ਲਿਬਾਸਾਂ 'ਚ ਫਸੇ ਰਹੋਗੇ, ਦਵੈਸ਼ ਈਰਖਾ ਦੀਆਂ ਵੱਟਾਂ ਪਾ ਕੇ ਰੱਖੋਗੇ, ਉਦੋਂ ਤੱਕ ਤਾਂ ਫਿਰ ਕਾਮਯਾਬ ਨਹੀਂ, ਲੇਖਾ ਦੇਣਾ ਪੈਣਾ ਜਾ ਕੇ। ਆਪਣੇ ਅੰਦਰਲੇ ਸਰੂਪ ਨੂੰ ਪਹਿਚਾਣ ਕੇ ਇਨਸਾਨ ਦਾ ਭਲਾ ਹੁੰਦਾ ਹੈ।
ਦੋਹਰਾ ਪਲਿਆ ਮਲਕੀਏ ਬਿਨਾ ਜਾਹੇ ਨਰਕ ਕੋ ਦੋਏ।
ਦੇਖੋ ਇਹਦੀ ਕਹੀ ਵੀ ਹਿੰਦੂ ਵੱਡਾ, ਤੂੰ ਕਹਿੰਦਾ ਮੁਸਲਮਾਨ ਵੱਡਾ, ਹਿੰਦੂ ਵੱਡਾ ਕਿ ਮੁਸਲਮਾਨ ਹੋਈ ਨਹੀਂ, ਅਸੀਂ ਇਹ ਗੱਲ ਨਹੀਂ ਮੰਨਦੇ। ਅਸੀਂ ਇਹ ਮੰਨਦੇ ਹਾਂ ਕਿ ਸ਼ੁਭ ਅਮਲਾਂ ਵਾਜੋਂ ਦੋਵੇਂ ਰੋਈ, ਭਲੇ ਅਮਲ ਕੀਏ ਬਿਨਾ ਜਾਹੇ ਨਰਕ ਕੋ ਦੋਏ, ਜੇ ਦੋਨਾਂ ਨੇ ਚੰਗੇ ਕੰਮ ਨਾ ਕੀਤੇ ਦੋਨਾਂ ਨੂੰ ਨਰਕਾਂ ਨੂੰ ਜਾਣਾ ਪੈਣਾ। ਇੱਥੇ ਕੋਈ ਲਿਹਾਜ਼ ਨਹੀਂ ਪਰਮਾਤਮਾ ਵੱਲੋਂ ਕਿ ਬਸ ਮੁਸਲਮਾਨੀ ਧਰਮ ਧਾਰ ਲਿਆ, ਹਿੰਦੂ ਧਰਮ ਧਾਰ ਲਿਆ। ਧਰਮ ਨੂੰ ਕੋਈ ਵੀ ਬੰਦਾ ਧਾਰਨ ਕਰਦਾ ਅਤੇ ਕਮਾਉਂਦਾ ਹੈ ਨਹੀਂ ਕੁਛ, ਇਹ ਥੋੜ੍ਹੀ ਹੁੰਦਾ ਵੀ ਲਿਬਾਸ ਇਕੱਲਾ ਪਹਿਨ ਲਿਆ ਤੇ ਬੰਦਾ ਤਰ ਗਿਆ। ਹਰ ਇੱਕ ਧਰਮ ਵਿੱਚ ਇਹ ਵੱਡੀ ਚੀਜ਼ ਹੈ ਕਿ ਧਰਮ ਦੀ ਪ੍ਰਾਪਤੀ ਤੋਂ ਬਾਅਦ ਅਭਿਆਸ ਕਰਕੇ, ਮਿਹਨਤ ਕਰਕੇ, ਇਬਾਦਤ ਕਰਕੇ, ਬੰਦਗੀ ਕਰਕੇ, ਸਿਮਰਨ ਕਰਕੇ, ਬੰਦਾ ਆਪਣੇ ਅਸਲੀ ਨਿੱਜ ਸਰੂਪ ਨੂੰ ਅੰਦਰੋਂ ਪਹਿਚਾਣ ਕੇ, ਫਿਰ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਕੇ ਫਿਰ ਸੱਚਖੰਡ ਜਾਂਦਾ, ਫਿਰ ਉਹ ਆਪਣੇ ਨਿੱਜੀ ਸਥਾਨ 'ਤੇ ਜਾਂਦਾ। ਇਹ ਤੁਸੀਂ ਆਖੋ ਵੀ ਅਸੀਂ ਹੁਣ ਧਰਮ ਦੇ ਠੇਕੇਦਾਰ ਬਣ ਗਏ ਹਾਂ, ਬਾਹਰਲੇ ਲਿਬਾਸ ਬਣਾ ਲਏ ਆ, ਮਤਾਂ ਕੋਈ ਕਹੇ ਕਿ ਮੈਂ ਬਾਹਰਲੇ ਧਰਮ ਨਾਲ ਹੁਣ ਤਰ ਜਾਣਾ। ਬਾਹਰਲਾ ਧਰਮ ਤਾਂ ਦਿਖਾਵੇ ਦਾ ਇੱਕ ਚਿੰਨ੍ਹ ਹੁੰਦਾ ਵੀ ਮੈਂ ਫਲਾਨਾ, ਇਹ ਤਾਂ ਇੱਕ ਠੀਕ ਹੈ, ਆਪਾਂ ਨੇ ਬਾਣਾ ਦੱਸਿਆ ਪਰਮਾਤਮਾ ਨੇ, ਸਾਰਿਆਂ ਲਈ ਸਾਂਝਾ ਉਪਦੇਸ਼ ਕਰਦੇ ਗੁਰੂ ਨਾਨਕ ਸਾਹਿਬ। ਪਰ ਸਤਿਗੁਰੂ ਕਹਿੰਦੇ ਨੇ ਬਾਣਾ ਇਕੱਲਾ ਕੀ ਕਰੂਗਾ ਜਦ ਅੰਦਰ ਬਾਣੀ ਨਹੀਂ ਹੈ, ਬਾਣੀ ਨਾਲ ਮੂਲ ਚੀਜ਼ ਬਣਨੀ ਹੈ ਸਾਡੀ। ਇਸ ਕਰਕੇ ਸਤਿਗੁਰੂ ਨੇ ਦੋਨੋਂ ਖੰਭ ਦਿੱਤੇ ਨੇ ਆਪਾਂ ਨੂੰ, ਹਰੇਕ ਧਰਮ ਵਾਲਿਆਂ ਕੋਲ ਦੋਨੋਂ ਹੀ ਚੀਜ਼ਾਂ ਹੋਣੀਆਂ ਚਾਹੀਦੀਆਂ। ਧਰਮ ਸਾਰਿਆਂ ਦੇ ਇੱਕੋ ਜਿਹੇ ਨੇ, ਬਾਹਰਲਾ ਬਾਣਾ ਰੱਖੋ, ਬਾਹਰਲਾ ਲਿਬਾਸ ਰੱਖੋ, ਅੰਦਰਲਾ ਸਰੂਪ ਜਾਣੋ, ਬਾਹਰਲੇ ਰੂਪ ਨੂੰ ਵੀ ਸੰਭਾਲ ਕੇ ਰੱਖੋ। ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਸਤਿਗੁਰੂ ਕਹਿੰਦੇ ਠੀਕ ਹੈ, ਪਰਮਾਤਮਾ ਦੀ ਪ੍ਰਾਪਤੀ ਦੇਹੀ ਨਾਲ ਹੀ ਹੋਣੀ ਹੈ, ਪਰ ਦੇਹੀ ਨੂੰ ਵੀ ਪਾਲਣਾ ਕਰਨੀ ਪੈਂਦੀ ਹੈ।
ਦੇਹ ਰਹੇ ਇਹਾਂ ਪਰੀ ਜਬ ਲੇਖਾ ਤਹਿ ਹੋਏ।
ਮਹਾਰਾਜ ਕਹਿੰਦੇ ਦੇਹੀ ਇੱਥੇ ਪਈ ਰਹਿਣੀ ਹੈ, ਲੇਖਾ ਉੱਥੇ ਅੰਦਰਲੇ ਆਤਮਾ ਦਾ ਹੋਣਾ, ਪਰ ਦੱਸ ਦੇਹੀ ਦੇ ਨਾਲ ਜਿਹੜੇ ਕੰਮ ਕਰੇਗਾ ਉਹ ਉੱਥੇ ਆਤਮਾ ਦਾ ਲੇਖਾ ਉੱਪਰ ਹੋਣਾ। ਇਹ ਦੋਨੋਂ ਤਾਂ ਅਲੱਗ ਹੋ ਗਏ ਆਪਸ ਵਿੱਚ, ਦੇਹੀ ਨਾ ਅੱਗੇ ਜਾਂਦੀ, ਨਾ ਕੋਈ ਜਾਤ ਜਾਂਦੀ, ਨਾ ਹੋਰ। ਅੱਗੇ ਤਾਂ ਤੇਰਾ ਕੀਤੇ ਸਿਮਰਨ ਨੇ ਜਾਣਾ, ਭਗਤੀ ਨੇ ਜਾਣਾ, ਪੁੰਨਾਂ ਨੇ ਜਾਣਾ ਤੇ ਪਾਪਾਂ ਨੇ ਜਾਣਾ, ਉਹਨਾਂ ਦੇ ਜਾ ਕੇ ਉੱਥੇ ਹਿਸਾਬ ਕਿਤਾਬ ਹੁੰਦੇ ਹਨ।
ਧਨ ਕੁਟੰਬ ਅਰ ਕਰਮ ਜੇ ਤੀਨ ਨਰਨ ਕੇ ਮੀਤ।
ਬੰਦੇ ਦੇ ਤਿੰਨ ਮਿੱਤਰ ਹੁੰਦੇ ਨੇ, ਇੱਕ ਧਨ, ਇੱਕ ਪਰਿਵਾਰ, ਇੱਕ ਕੀਤੇ ਹੋਏ ਕਰਮ।
ਜਬਲੋਂ ਘਟਮੈ ਪ੍ਰਾਣ ਹੈ ਤਬਲੋਂ ਤਨ ਕੀ ਪ੍ਰੀਤ।
ਜਦੋਂ ਤੱਕ ਅੰਦਰ ਪ੍ਰਾਣ ਨੇ ਸਰੀਰ ਦੇ ਵਿੱਚ, ਉਦੋਂ ਤੱਕ ਪੈਸੇ ਦਾ ਪਿਆਰ ਬਣਿਆ ਰਹਿੰਦਾ।
ਯਾਰੋ ਗਾਢੋ ਤਨ ਨਹੀਂ ਤਬਲੋਂ ਕੁਟੰਬ ਸਨੇਹ।
ਜਦੋਂ ਤੱਕ ਸੋ ਗੱਡਿਆ ਨਹੀਂ, ਤੁਸੀਂ ਗੱਡ ਦਿੰਦੇ ਹੋ, ਧਰਤੀ 'ਚ ਕਬਰ ਬਣਾ ਦਿੰਦੇ ਹੋ ਅਤੇ ਜਾ ਰਹੇ ਹੋ ਜਾਲਣਾ। ਹਿੰਦੂ ਸਿੱਖ ਜਿਹੜੇ ਜਾਲਦੇ ਨੇ, ਹੋਰ ਧਰਮਾਂ ਵਾਲੇ ਕੋਈ ਗੱਡਦੇ ਨੇ ਕੋਈ। ਸੋ ਤਨ ਨਹੀਂ, ਜਦੋਂ ਤੱਕ ਸਰੀਰ ਬਾਹਰ ਪਿਆ ਉਦੋਂ ਤੱਕ ਕੁਟੰਬ ਰੋਂਦਾ, ਸਾਡਾ ਸੀ ਸਾਡਾ ਸੀ। ਜਦੋਂ ਇੱਕ ਲਾਂਬੂ ਨਿਕਲਿਆ, ਸਵਾਹ ਜੀ ਬਣੀ, ਉਦੋਂ ਪਰਿਵਾਰ ਕਿਹਦੇ ਨਾਲ ਪ੍ਰੀਤੀ ਕਰੇ? ਕੁਟੰਬ ਦੀ ਪ੍ਰੀਤੀ ਵੀ ਖਤਮ ਹੋ ਗਈ। ਧਨ ਦੀ ਪ੍ਰੀਤੀ ਸਰੀਰ ਤੱਕ ਹੈ, ਪ੍ਰਾਣਾਂ ਤੱਕ ਹੈ, ਇਹ ਗੱਲ ਪਹਿਲੀ। ਪ੍ਰਾਣ ਨੇ ਤਾਂ ਪੈਸੇ ਨਾਲ ਪ੍ਰੀਤੀ, ਸਰੀਰ ਹੈ ਤਾਂ ਕੁਟੰਬ ਨਾਲ ਪ੍ਰੀਤੀ ਹੈ। ਸੋ ਇਸ ਤਰੀਕੇ ਦੇ ਨਾਲ ਜਾ ਰਹੇ ਹੋ, ਓਏਲੇ ਜਾ ਰਹੇ, ਓਏਲੇ ਗੱਡ ਹੈ, ਤੇਰੀ ਗੱਤ ਦਹੂ ਨਾ ਪਾਈ। ਮਹਾਰਾਜ ਕਹਿੰਦੇ ਜਾ ਰਹੇ ਹੋ, ਗਾਡਿਓ ਤਨ ਨਹੀਂ, ਤਬ ਲਓ ਕੁਟੰਬ ਸੁਨੇਹੇ।
ਬਹਰ ਨਾ ਕੋ ਸੰਗ ਹਵੈ ਸਮਝ ਭਲੇ ਉਰਲੇ ਹੈ।
ਹੁਣ ਇਹ ਦੋ ਮਿੱਤਰ ਸੀ ਆਪਣੇ, ਧਨ ਪ੍ਰਾਣਾ ਤੱਕ ਤੇ ਕੁਟੰਬ ਸੀ ਸਰੀਰ ਤੱਕ। ਸੋ ਬਹਰ ਨਾ ਕਹੂ ਸੰਗ ਹਵੈ, ਚੰਗੀ ਤਰ੍ਹਾਂ ਮਨ ਚ ਸਮਝ ਲੈ ਗੱਲ, ਕਾਜੀ ਚਾਹੇ ਤੂੰ ਕਾਜੀ ਹੈ ਚਾਹੇ ਕੋਈ ਵੀ ਮਨੁੱਖ ਹੈ, ਸਮਝ ਲਓ ਸਾਰੇ ਬਈ ਇਹ ਦੋ ਚੀਜ਼ਾਂ ਜਿਉਂਦੇ ਜੀ ਹੀ ਹੁੰਦੀਆਂ ਨੇ।
ਤੀਜੋ ਮਿੱਤਰ ਕਰਮ ਜੇ ਸੰਗੀ ਸਦਹੀ ਜਾਨ।
ਹੁਣ ਤੀਜਾ ਮਿੱਤਰ ਬੰਦੇ ਦਾ ਕਰਮ ਹੁੰਦਾ, ਜਿਹੜਾ ਕੀਤਾ ਹੋਇਆ ਕਰਮ ਹੈ, ਚੰਗਾ ਮਾੜਾ, ਨਿੱਤ ਕਰਮ, ਨਿਮਿੱਤ ਕਰਮ ਤੇ ਇਸੇ ਪ੍ਰਕਾਰ ਨਿਖਿੱਧ ਕਰਮ, ਸ਼ੁਭ ਕਰਮ, ਕਈ ਪ੍ਰਕਾਰ ਦੇ ਕਰਮ ਜਿਹੜੇ ਗਿਣੇ ਨੇ ਉਹ ਬੰਦੇ ਦੇ ਮਿੱਤਰ ਹੁੰਦੇ ਹਨ।
ਜਹਾਂ ਜਾਏ ਫਲ ਦੇਤ ਤਹੈ ਜੋ ਨਾ ਹੋਏ ਕਵਹਾਨ।
ਉਹ ਜਿੱਥੇ ਜਾਂਦਾ ਉੱਥੇ ਫਲ ਦਿੰਦਾ ਕਰਮ, ਉਹ ਕਰਮ ਨਾਸ ਨਹੀਂ ਹੁੰਦਾ। ਜੇ ਤਾਂ ਅਗਲਾ ਜਨਮ ਲੈ ਲਿਆ ਉੱਥੇ ਫਲ ਦੇਣ ਲੱਗ ਜਾਣਾ ਕਰਮਾਂ ਨੇ, ਮਾੜਾ ਕਰਮ ਹੋਇਆ ਉਹਨੇ ਨਰਕਾਂ 'ਚ ਸਿੱਟ ਦੇਣਾ, ਜੇ ਚੰਗੇ ਪੁੰਨ ਕੀਤੇ ਉਹ ਸਵਰਗਾਂ ਲੈ ਜਾਂਦੇ ਨੇ, ਜੇ ਸ਼ੁਭ ਕਰਮ ਕੀਤੇ ਨੇ ਨਾਮ ਜਪਣ ਵਾਲੇ ਉਹ ਸੱਚਖੰਡ ਨੂੰ ਲੈ ਜਾਂਦੇ ਨੇ। ਕਈ ਕਰਮ ਇਹੋ ਜਿਹੇ ਜੂਨਾਂ 'ਚ ਪਾ ਦਿੰਦੇ ਨੇ, ਕਈ ਕਰਮ ਹੋਰ ਜਨਮ ਦੇ ਦਿੰਦੇ ਨੇ। ਉਹ ਕਰਮ ਜਿਹੜੇ ਸਾਡੇ ਹਮੇਸ਼ਾ ਨਾਲ ਰਹਿੰਦੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੋ ਜਿਹੜੇ ਬੰਦੇ ਦੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਇਹ ਜਿਹੜੇ ਚੰਗੇ ਕਰਮ ਕੀਤੇ ਹੁੰਦੇ ਇਹੀ ਸਾਡੇ ਭਰਾ ਨੇ, ਇਹੀ ਵੀਰ ਨੇ। ਅਸਲ ਵਿੱਚ ਸਾਡੇ ਨਾਲ ਰਹਿਣ ਵਾਲੀ ਸਾਡੀ ਪੱਕੀ ਚੀਜ਼ ਸਾਡਾ ਕਰਮ ਹੈ, ਹਰੇਕ ਬੰਦੇ ਦਾ। ਬਸ ਕਰਮ ਨੇ ਹੀ ਸਾਰਾ ਕੁਛ ਕਰਨਾ। ਕਰਮੀ ਕਰਮੀ ਹੋਏ ਵਿਚਾਰ, ਕਰਮੀ ਜਿਹੜਾ ਜੀਵ ਹੈ ਇਹਦੇ ਕਰਮਾਂ ਦੀ ਵਿਚਾਰ ਹੀ ਹੁੰਦੀ ਅੱਗੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਹਮੇਸ਼ਾ ਜਾਣੋ ਕਿ ਚੰਗਾ ਕਰਮ ਹੀ ਜੀਵ ਦਾ ਸਾਥੀ ਹੈ।
ਤਾਂ ਤੇ ਸੰਗ ਸਦੀਵ ਜੇ ਕਰਹੁ ਸੋ ਕਰਮ ਸਪ੍ਰੀਤ।
ਹੁਣ ਜਿਹੜੀ ਚੀਜ਼ ਸਾਡੇ ਨਾਲ ਸਦਾ ਰਹਿਣੀ ਹੈ ਉਹਦੇ ਨਾਲ ਪਿਆਰ ਕਰੋ, ਤਾਂ ਫਿਰ ਕਰਮ ਨਾਲ ਪਿਆਰ ਕਰੋ, ਕਰਮ ਚੰਗਾ ਕਰੋ। ਕਰਮ ਆਪਣੇ ਲਈ ਆਪਣਾ ਭਲਾ ਕਰਮ ਹੀ ਕਰਦੇ ਨੇ। ਜਿਹੜਾ ਆਪਣਾ ਟੱਬਰ ਹੈ ਇਹ ਤਾਂ ਸੰਸਕਾਰ ਤੋਂ ਬਾਅਦ ਫਿਰ ਸਾਥ ਛੱਡ ਜਾਂਦਾ, ਇਹ ਤਾਂ ਵੱਧ ਤੋਂ ਵੱਧ ਇੱਥੇ ਚੱਲਦੇ ਪਾਣੀ 'ਚ ਸੁਰਾਖ ਪਾਇਆ ਹੋਣਗੇ, ਕੀਰਤਪੁਰ ਸਾਹਿਬ ਪਾਇਆ ਹੋਣਗੇ, ਇਹ ਕੀ ਕਰ ਸਕਦੇ ਵਿਚਾਰੇ। ਧਨ ਹੈ ਉਹ ਜਦੋਂ ਪ੍ਰਾਣ ਨਿਕਲੇ ਧਨ ਕੜਕ ਕਰਕੇ ਸਾਰਾ ਜਿੰਨਾ ਸੋਨਾ ਸੂਨਾ ਪਾਇਆ ਪੈਸਾ ਸਭ ਉਹ ਜਦੇ ਹੀ ਵੰਡਿਆ ਜਾਂਦਾ। ਦੋਨੋਂ ਚੀਜ਼ਾਂ ਤਾਂ ਗਈਆਂ, ਕਰਮ ਨੇ ਸਾਥ ਦੇਣਾ, ਭਗਤੀ ਨੇ ਸਾਥ ਦੇਣਾ, ਸੇਵਾ ਨੇ ਸਾਡਾ ਸਾਥ ਦੇਣਾ, ਜਾਂ ਫਿਰ ਉਹ ਸਾਥ ਦੇਣਗੇ ਜਾਂ ਫਿਰ ਜਿਹੜੇ ਮਾੜੇ ਕੰਮ ਕੀਤੇ ਹੋਏ ਨੇ ਉਹ ਸਾਨੂੰ ਸਜ਼ਾ ਦਿੰਦੇ ਹਨ। ਅੱਜ ਸਵੇਰੇ ਅੰਮ੍ਰਿਤ ਵੇਲੇ 9 ਵਜੇ ਜਦੋਂ ਕਥਾ ਕੀਤੀ ਉਦੋਂ ਹੀ ਆਇਆ ਸੀ ਕਰਮ ਭੂਮੈ ਬੋਹ ਨਾਮ, ਕਿ ਕਰਮ ਭੂਮੀ ਦੇ ਵਿੱਚ ਨਾਮ ਦਾ ਬੀਜ ਬੀਜੋ।
ਬਾਦ ਪੱਖ ਤਜ ਕੈ ਸਰਬ ਲਖੋ ਏਕ ਹਰਮੀਤ।
ਫਿਰ ਇੱਕ ਹੋਰ ਚੀਜ਼ ਬਾਦ ਝਗੜੇ ਜਿਹੜੇ ਨੇ ਪੱਖਪਾਤ ਕਰਨਾ, ਇਹਨਾਂ ਨੂੰ ਛੱਡ ਕੇ ਇੱਕ ਆਪਣਾ ਮਿੱਤਰ ਜਿਹੜਾ ਹੈ ਉਹ ਪ੍ਰਮਾਤਮਾ ਨੂੰ ਹੀ ਜਾਣੋ ਕਿ ਵਾਹਿਗੁਰੂ ਖੁਦਾ ਅੱਲਾ ਹੀ ਸਾਡਾ ਮਿੱਤਰ ਹੈ।
ਕਵਿਤਾ ਪ੍ਰਮ ਜਾ ਕੇ ਤਨ ਨਹੀਂ ਭਇਓ ਨਿਰਮਲ ਮਨ ਦਾਵੇ ਬੰਧ ਹੈ ਪੱਖ ਹੂੰ ਕੇ ਰਹਿਤ ਸੰਸਾਰ ਹੀ।
ਇਸ ਤਰ੍ਹਾਂ ਕਹਿੰਦੇ ਦਾਵੇ ਪੱਖ ਤੋਂ ਰਹਿਤ, ਭਰਮ ਜੀ ਦੇ ਮਨ ਦੇ ਤਨ ਦੇ ਵਿੱਚ ਨਹੀਂ ਹੈ, ਨਿਰਮਲ ਹੋ ਗਿਆ ਹੈ, ਮਨ ਦੇ ਅੰਦਰ ਕੋਈ ਦਾਵਾ ਨਹੀਂ ਹੈ, ਕੋਈ ਪੱਖਪਾਤ ਨਹੀਂ ਹੈ।
ਹਿੰਦੂ ਕੇ ਤੁਰਕ ਕੌਣ ਜਾਣਤ ਸਮਾਨ ਜਾਨ, ਭ੍ਰਮ ਕੋ ਬੇਦਾਰ ਔਰ ਦੇਖਾਂ ਇੱਕ ਸਾਰ ਹੀ।
ਜਿਹੜੇ ਆਪਣੇ ਮਨ ਦੇ ਭਰਮ ਨੂੰ ਦੂਰ ਕਰ ਦਿੰਦੇ ਨੇ, ਨਹੀਂ ਦੇਖਦੇ ਕਿ ਹਿੰਦੂ ਹੈ ਤੁਰਕ ਹੈ, ਇਹ ਨਹੀਂ ਜਾਣਦੇ ਉਹ, ਔਰ ਭਰਮ ਨੂੰ ਮਨ ਦੇ ਅੰਦਰੋਂ ਦੂਰ ਕਰਕੇ ਇੱਕ ਸਾਰਦੇ ਨੇ, ਕਿਉਂਕਿ ਉਪਦੇਸ਼ ਬਹੁਤ ਵੱਡਾ ਬ੍ਰਹਮ ਗਿਆਨ ਦਾ ਉਪਦੇਸ਼ ਹੈ। ਇਸ ਕਰਕੇ ਸਤਿਗੁਰੂ ਮਹਾਰਾਜ, ਕਿਉਂਕਿ ਧਾਰਮਿਕ ਧਾਰਮਿਕ ਬੰਦੇ ਦੀ ਗੱਲ ਹੋ ਰਹੀ ਹੈ, ਸਤਿਗੁਰੂ ਮਹਾਰਾਜ ਸਮਝਾ ਰਹੇ ਨੇ ਕਿ ਕਿਉਂਕਿ ਖੁਦਾ ਨੂੰ ਪਰਮਾਤਮਾ ਨੂੰ ਈਰਖਾ ਨਫ਼ਰਤ ਪ੍ਰਵਾਨ ਨਹੀਂ ਹੈ। ਜਬ ਲਾਗੇ ਉਹ ਜਾਣੈ ਬੈਰੀ ਮੀਰ, ਤਬ ਲੰਘ ਨੇ ਚਲ ਨਾ ਹੀ ਚੀਤ। ਹੁਣ ਵੀ ਬਹੁਤ ਸਾਰੇ ਧਰਮਾਂ ਵਾਲੇ ਇੱਕ ਦੂਜੇ ਨਾਲ ਇੰਨੀ ਈਰਖਾ ਨਫ਼ਰਤ ਕਰਦੇ ਨੇ, ਇੱਥੇ ਤਾਂ ਠੀਕ ਆ ਈਰਖਾ ਨਫ਼ਰਤ ਕਰਦੇ, ਪਰਲੋਕ ਵਿੱਚ ਜਾ ਕੇ ਉਹ ਫਿਰ ਪ੍ਰਵਾਨ ਨਹੀਂ ਹੁੰਦਾ। ਕਿਉਂਕਿ ਅਕਾਲ ਪੁਰਖ ਦੇ ਉਸ ਮਕਸਦ ਤੱਕ ਅਸੀਂ ਜਾਣਾ ਸੀ ਕਿ ਸਾਰਿਆਂ ਵਿੱਚ ਇੱਕੋ ਹੀ ਜੋਤ ਕਰਮ ਕਰਦੀ, ਨਹੀਂ ਤਾਂ ਫਿਰ ਆਪਾਂ ਨੂੰ ਦੁਬਾਰਾ ਫੇਰ ਗੇੜਾ ਲਵਾ ਦਿੰਦੇ, ਹਲੇ ਸ਼ੁੱਧ ਨਹੀਂ ਹੋਇਆ ਬਈ। ਇਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਮਨ ਨੂੰ ਸ਼ੁੱਧ ਕਰਕੇ ਹੀ ਉਹਦੇ ਪਰਮਾਤਮਾ ਦੇ ਵਿੱਚ ਸਮਾਇਆ ਜਾ ਸਕਦਾ ਹੈ।
ਰਾਮ ਸੋ ਰਹੀਮ ਹੈ ਅਲਾਹ ਸੋ ਅਕਾਲ ਰੂਪਾ, ਜਾਣੀਏ ਖੁਦਾਏ ਸੋ ਏਕ ਕੰਕਾਰ ਹੀ।
ਰਾਮ ਜਾਂ ਕਹਿ ਰਹੀਮ ਹੈ, ਅੱਲਾ ਹੈ, ਅਕਾਲ ਰੂਪ ਹੈ ਪਰਮਾਤਮਾ, ਖੁਦਾਏ ਇਹ ਨਾਂ ਨੇ ਉਹਦੇ, ਸੋ ਏਕ ਓਂਕਾਰ ਹੀ ਹੈ। ਤਾਂ ਇੱਕ ਓਂਕਾਰ ਹੀ ਹੈ ਨਾ ਸਾਰਾ, ਉਹ ਜਿਹਨੇ ਸ੍ਰਿਸ਼ਟੀ ਬਣਾਈ ਹੈ ਓਂਕਾਰ ਤੋਂ ਹੀ ਸਾਰੀ ਉਤਪਤੀ ਹੋਈ ਹੈ, ਇਹ ਸਾਰੇ ਮਤ ਮੰਨਦੇ ਹਨ। ਇਹ ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀ ਆ, ਜਿਨ ਚਿੱਤ ਓਂਕਾਰ ਸੈਲ ਯੁਗ ਪਏ, ਓਂਕਾਰ ਵੇਦ ਨਿਰਮੇ, ਓਂਕਾਰ ਗੁਰਮੁਖ ਤਰੇ। ਸੋ ਇਸ ਕਰਕੇ ਉਹ ਨਾਮ ਅੱਖਰ ਸੁਣੋ ਵਿਚਾਰ, ਉਹ ਨਾਮ ਅੱਖਰ ਤੇ ਭਾਵਨ ਸਾਰ, ਸਾਰੇ ਮੰਨਦੇ ਨੇ ਕਿ ਕੁੰਨ ਸ਼ਬਦ ਤੋਂ ਸ੍ਰਿਸ਼ਟੀ ਬਣੀ, ਕੁੰਨ ਇਹ ਗੱਲ ਇੱਕੋ ਹੀ ਆ, ਸਾਰੇ ਓਂਕਾਰ ਤੋਂ ਹੀ ਸ੍ਰਿਸ਼ਟੀ ਨੂੰ ਹੋਣਾ ਮੰਨਦੇ ਹਨ। ਇਸ ਕਰਕੇ ਉਹ ਜੋ ਅਕਾਲ ਪੁਰਖ ਹੈ, ਅੱਲਾ ਹੈ, ਰਾਮ ਹੈ, ਰਹੀਮ ਹੈ, ਨੌ ਅਲੱਗ ਅਲੱਗ ਰੱਖ ਲਿਆ ਆਪਣੀਆਂ ਬੋਲੀਆਂ ਦੇ ਮੁਤਾਬਕ, ਪਰ ਹੈ ਤਾਂ ਇੱਕ ਓਂਕਾਰ ਹੀ।
ਮੂੰਡ ਨਹੀਂ ਪਾਵੈ ਭੇਦ ਬਾਦ ਕੋਰ ਚਾਵੈ, ਨਿਤ ਪਾਈ ਦੁੱਖ ਭਾਰੀ ਜਾਈ ਨਰਕ ਮੁਝਾਰਹੀ।
ਹੁਣ ਜਿਹੜੇ ਮੂਰਖ ਲੋਕ ਨੇ ਉਹ ਭੇਦ ਨਹੀਂ ਪਾਉਂਦੇ, ਝਗੜਾ ਖੜਾ ਕਰ ਲੈਂਦੇ ਨੇ, ਭਾਰੀ ਦੁੱਖ ਪ੍ਰਾਪਤ ਕਰਦੇ ਨੇ, ਜਾਂਦੇ ਨੇ ਨਰਕਾਂ ਦੇ ਵਿੱਚ। ਮਨੁੱਖ ਮਨੁੱਖ ਨੂੰ ਹੀ ਦੁਖੀ ਕਰਦਾ, ਮਨੁੱਖ ਨੂੰ ਜ਼ਿਆਦਾ ਖਤਰਾ ਮਨੁੱਖ ਤੋਂ ਹੀ ਹੈ, ਕਹਿੰਦੇ ਕਿਸੇ ਜਾਨਵਰ ਤੋਂ, ਪੰਛੀ ਤੋਂ, ਦਰਖਤਾਂ ਤੋਂ, 84 ਲੱਖ ਜੂਨ ਤੋਂ ਤਾਂ ਘੱਟ ਹੀ ਖਤਰਾ। ਸੱਪ ਤਾਂ ਕਦੇ ਕਦੇ ਨਿਕਲਦਾ ਕਿਸੇ ਨੂੰ ਡੰਗ ਮਾਰਦਾ ਹੋਣਾ, ਮਨੁੱਖ ਮਨੁੱਖ ਨੂੰ ਰੋਜ਼ ਹੀ ਮਾਰਦਾ, ਥਾਂ ਥਾਂ ਦੇ ਉੱਤੇ ਵਾਦ ਵਿਵਾਦ ਝਗੜੇ ਇੱਕ ਦੂਜੇ ਨੂੰ ਮਾਰਨਾ, ਮਨੁੱਖ ਦਾ ਵੱਡਾ ਵੈਰੀ ਮਨੁੱਖ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਦ ਤੱਕ ਇਹ ਗੱਲ ਮਨ ਚੋਂ ਨਹੀਂ ਨਿਕਲਦੀ, ਵੈਰ ਭਾਵਨਾ ਖਤਮ ਨਹੀਂ ਹੁੰਦੀ, ਉਦੋਂ ਤੱਕ ਆਪਾਂ ਪਰਲੋਕ ਵਿੱਚ ਜਾ ਕੇ ਸਫਲਤਾ ਨਹੀਂ ਪਾ ਸਕਦੇ।
ਕਵਿਤਾ ਐਸੇ ਸੁਣ ਬੈਨ ਗੁਰੂ ਨਾਨਕ ਕੋ ਨਿਵੈ ਸਭ, ਐਂਚ ਜਾਇਓ ਪੰਚ ਕੋ ਤਨੁਖ ਨਿਭ ਜਾਤ ਹੈ।
ਇਉਂ ਬਚਨ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਯਥਾਰਥ ਬਚਨ ਕੀਤੇ, ਗੁਰੂ ਨਾਨਕ ਦੇਵ ਜੀ ਨੇ ਸਾਰੇ ਝੁਕ ਗਏ। ਐਂਚ ਜਿਉਂ ਪੰਚ ਕੋ ਤਨੁਖ ਨਿਭ ਜਾਤ ਹੈ, ਜਿਵੇਂ ਆਪਾਂ ਤੀਰ ਕਮਾਣ ਦੇ ਵਿੱਚ ਤੀਰ ਪਾ ਕੇ ਜ਼ੋਰ ਦੀ ਖਿੱਚਦੇ ਹਾਂ, ਸਾਰਾ ਤਨਖ ਕਹਿੰਦੇ ਨਿਭ ਜਾਂਦਾ। ਇਸੇ ਪ੍ਰਕਾਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਬਚਨ ਸੁਣਾਏ ਉੱਚੇ ਸੁੱਚੇ, ਸਾਰੇ ਜਾਣੇ ਫਿਰ ਨਿਮ ਗਏ।
ਭਾਏ ਮਨ ਦੀਨ ਸੋ ਖੁਦਾਏ ਦੇਹ ਚੀਨ, ਪਦ ਬੰਧਨਾ ਕੋ ਕੀਨ ਜਬ ਦੇਖੀ ਕਰਾਮਾਤ ਹੈ।
ਜਦੋਂ ਇੰਨੀ ਵੱਡੀ ਸ਼ਕਤੀ ਦੇਖੀ, ਇੰਨੇ ਵੱਡੇ ਵਿਚਾਰ ਸੁਣੇ, ਫਿਰ ਮਨ ਦੇ ਅੰਦਰ ਦੀਨਤਾ ਆ ਗਈ, ਨਿਮਰਤਾ ਆ ਗਈ, ਜਾਣਿਆ ਕਿ ਖੁਦਾ ਆਪ ਹੀ ਆਇਆ ਹੈ ਚਰਨਾਂ ਪਰ। ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਫਿਰ ਮੱਥਾ ਟੇਕਿਆ।
ਕਮਲ ਬਦਨ ਵਿਗਸਤ ਹਰਖ ਖਾਤ, ਚੇਤ ਮੋਹ ਕੇਨ ਕੰਧ, ਦੇਖਾ ਭਾਨ ਪਰਵਤ ਹੈ।
ਕਮਲ ਵਰਗਾ ਜਿਨ੍ਹਾਂ ਦਾ ਬਦਨ ਚਿਹਰਾ ਹੈ, ਗੁਰੂ ਨਾਨਕ ਦੇਵ ਜੀ ਬਹੁਤ ਪ੍ਰਸੰਨ ਚਿੱਤ, ਮਨ ਦੇ ਅੰਦਰ ਬੜੇ ਪ੍ਰਸੰਨ ਹੁੰਦੇ ਨੇ, ਕਿਉਂਕਿ ਜਿਹੜੇ ਮੋਹ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ, ਦੇਖਾ ਭਾਨ ਪ੍ਰਭਾਤ ਹੈ। ਸਵੇਰ ਦਾ ਸੂਰਜ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਭਾਵ ਸਵੇਰ ਦੇ ਸੂਰਜ ਨੂੰ ਦੇਖ ਕੇ ਜਿਵੇਂ ਮਨ ਖਿੜਦਾ, ਇਸ ਤਰ੍ਹਾਂ ਸਾਰਿਆਂ ਦਾ ਮਨ ਖਿੜ ਗਿਆ ਹੈ।
ਸੇਵਾ ਹਿਤ ਲਾਈ ਚੰਚਰੀ ਕਜਿਓ ਲੁਭਾਈ, ਔਰ ਜਾਣੇ ਗਤ ਦਾਈ ਇਹ ਚਰਨ ਜਲ ਜਾਤ ਹੈ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਹਿਤ ਲਾਈ, ਬੜਾ ਪਿਆਰ ਨਾਲ ਸੇਵਾ ਕਰਨ ਲੱਗੇ ਨੇ। ਚੰਚਰੀਕ ਜਿਉਂ ਲੁਭਾਈ, ਸੋ ਜਿਵੇਂ ਭਮਰੇ ਜਿਹੜੇ ਨੇ ਚੰਚਰੀਕ ਭਮਰੇ, ਉਹ ਲੁਭਾਏਮਾਨ ਹੋ ਜਾਂਦੇ ਨੇ। ਔਰ ਜਾਣੇ ਗਤ ਦਾਈ ਇਹ ਚਰਨ ਜਲ ਜਾਤ ਹੈ, ਮੁਕਤੀ ਦਾਤੇ ਦੇ ਚਰਨ ਕਮਲ ਹਨ ਇਹ, ਜਿਨ੍ਹਾਂ ਨਾਲ ਸਾਡੀ ਕਲਿਆਣ ਹੋਣੀ ਹੈ।
ਦੋਹਰਾ ਵਿੱਚੋਂ ਕੇਤਕ ਕਾਲ ਜਬ ਰਹਿਤੇ ਤਹਾਂ ਸਥਾਨ।
ਮਹਾਰਾਜ ਜੀ ਕਾਫੀ ਕਹਿੰਦੇ ਨੇ ਸਮਾਂ ਉਸ ਥਾਂ ਤੇ ਰਹੇ, ਅਤੇ ਲੋਕਾਂ ਨੂੰ ਉੱਥੇ ਜਾ ਕੇ ਮੱਕੇ ਵਿੱਚ ਵੀ ਕਾਫੀ ਉਪਦੇਸ਼ ਦਿੱਤਾ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਸ੍ਰਿਸ਼ਟੀ ਤੇ ਘੁੰਮੇ ਨੇ, ਹਰੇਕ ਦਾ ਭਲਾ, ਪਤਾ ਨਹੀਂ ਕਿੱਥੇ ਕਿੱਥੇ ਮਹਾਰਾਜ ਨੇ ਭਲਾ ਕੀਤਾ ਜਾ ਕੇ। ਸਤਿਗੁਰੂ ਜੀ ਪੂਰੀ ਮਨੁੱਖਤਾ ਦੇ ਮਾਲਕ ਨੇ, ਮਨੁੱਖਤਾ ਨੂੰ ਉਪਦੇਸ਼ ਕਰਦੇ ਹਨ। ਸਤਿਗੁਰਾਂ ਦੇ ਮਨ ਦੇ ਵਿੱਚ ਨਹੀਂ ਕਿ ਮੈਂ ਸਿਰਫ ਇੱਕੋ ਨੂੰ ਉਪਦੇਸ਼ ਦੇਣਾ, ਸਤਿਗੁਰਾਂ ਨੇ ਪੂਰੇ ਬ੍ਰਹਿਮੰਡ ਵਿੱਚ ਹਰ ਥਾਂ ਹੀ ਉਪਦੇਸ਼ ਕੀਤਾ ਹੈ।
ਪੂਰਨ ਕਿਨੋ ਧਿਆਏ ਅਬ ਕਥਾ ਸੁਭਗ ਸੁਖਦਾਨ,
ਸੁਖ ਦੇ ਦੇਣ ਵਾਲਾ ਇਹ ਜਿਹੜਾ ਧਿਆ ਸੀ 58ਵਾਂ, ਇਹ ਸੰਪੂਰਨ ਕਰਕੇ 59ਵਾਂ ਧਿਆ ਪਰ ਆਰੰਭ ਕਰਦੇ ਹਨ।
ਦੋਹਰਾ ਜਿਸਮ ਹੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਤ ਵੰਦੋ ਕਰ ਅਨੁਰਾਗ।
ਧੰਨ 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 ਗੁਰੂ ਗ੍ਰੰਥ ਸਾਹਿਬ ਰੂਪੀ ਸਮੁੰਦਰ ਨੂੰ, ਕਿ ਜਿਹਦੇ ਵਿੱਚ ਗਿਆਨ ਰੂਪੀ ਅੰਮ੍ਰਿਤ ਹੈ ਅਤੇ ਭਗਤੀ ਤੇ ਵੈਰਾਗ ਰੂਪੀ ਰਤਨ ਨੇ। ਮੈਂ ਪ੍ਰੇਮ ਦੇ ਨਾਲ, ਕਵੀ ਜੀ ਕਹਿੰਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਾਰ ਬਾਰ ਨਮਸਕਾਰ ਕਰਦਾ, ਮੱਥਾ ਟੇਕਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ।
ਦੋਹਰਾ ਸ੍ਰੀ ਅੰਗਦ ਜੀ ਸੁਣੋ ਪੁਨ ਕੇਤਕ ਦਿਵਸ ਬਿਤਾਏ।
ਧੰਨ ਗੁਰੂ ਅੰਗਦ ਦੇਵ ਜੀ, ਅੱਗੇ ਕਥਾ ਸੁਣੋ। ਭਾਈ ਬਾਲਾ ਜੀ ਸੁਣਾ ਰਹੇ ਨੇ ਕਥਾ ਵੀ ਕਿੰਨੇ ਕੁ ਦਿਨ ਜਦੋਂ ਬਤੀਤ ਕੀਤੇ ਉੱਥੇ।
ਮਰਦਾਨੀ ਕੋ ਵਚ ਕਹੇ ਅਸ ਵਿਦ ਸ੍ਰੀ ਗਤ ਦਾਏ,
ਗਤ ਕਲਿਆਣ ਦੇ ਦੇਣ ਹਾਰੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਬਚਨ ਕਹੇ।
ਸਵਈਆ ਚਲਵੇ ਜਿਤ ਜਾਹੀ ਚਲੋ ਤਿਤ ਕੋ ਸੁਨ ਬੋਲਤ ਭਾਗੁਰ ਸੋ ਮਰਦਾਨਾ।
ਜਾ ਭਾਈ ਮਰਦਾਨੇ, ਹੁਣ ਚੱਲ ਜਿੱਧਰ ਨੂੰ ਤੇਰਾ ਚਿੱਤ ਚਾਹੁੰਦਾ ਚੱਲੀਏ। ਸੁਣ ਕੇ ਭਾਈ ਮਰਦਾਨਾ ਬੋਲੇ,
ਜੇ ਥਾਨ ਮੈਂ ਗੁਰ ਮੁਹੰਮਦ ਹੈ ਦੇਖਾਰਾ ਬਹੁ ਮੋਹਿ ਕੋ ਸੋ ਦਾਨਾ।
ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਨੂੰ ਉਹ ਥਾਂ ਮਕਾਨਾਂ ਤੋਂ ਭਾਵ ਉਹ ਥਾਂ ਦਿਖਾਓ ਜਿਹੜੇ ਥਾਂ ਦੇ ਉੱਤੇ ਮੁਹੰਮਦ ਜੀ ਦੀ ਕਬਰ ਹੈ।
ਇਹ ਕਾਬੇ ਕੋ ਪਾਜ ਤੋ ਦੇਖ ਲਿਓ ਅਬ ਤਾਹੀਂ ਬਲੋਕਨ ਚਾਹੇ ਮਹਾਨਾ।
ਇੱਥੋਂ ਵਾਲਾ ਤਾਂ ਸਾਰਾ ਕਾਰਜ ਦੇਖ ਲਿਆ, ਸੋ ਹੁਣ ਮੇਰੀ ਚਾਹਨਾ ਹੈ ਕਿ ਉਸ ਥਾਂ ਦੇ ਉੱਤੇ ਚੱਲੀਏ ਆਪਾਂ।